नमस्कार, ए आकाशवाणी जलंधर। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी ने अज आकाशवाणी ते मन की बात प्रोग्राम दे 116वें एपिसोड विच राष्ट्र नूं संबोधन करदिआं ऐलान कीता कि अगले कुछ महीने विच गैर सियासी पिछोकड़ वाले परिवारां ते 1,00,000 नौजवानां नूं राजनीति नाल जोड़न लई कई विशेष मुहिमां चलाईआं जाणगीआं। नवी दिल्ली विच ओडिशा पर्व 2024 समागम नूं संबोधन करदिआं श्री मोदी ने कहा कि ओडिशा ने देश नूं मजबूत अगवाई प्रदान कीती ए। संसदीय मामलों बारे मंत्री किरण रिजिजू ने कहा है कि सरकार भलके तो शुरू हो रहे संसद के सर्दियों की रुद्ध के इजलास दौरान किसी भी मुद्दे पर चर्चा करने लिए तैयार है। नौवीं पातशाही श्री गुरु तेग बहादुर जी का शहीदी दिहाड़ा आज पूरी धार्मिक श्रद्धा ते सत्कार नाल मनाया जा रहा है। ऑस्ट्रेलिया विखे चल रही बॉर्डर गावस्कर टेस्ट लड़ी के पहले मैच विच विराट कोहली ते यशस्वी जायसवाल के सैकड़े की बदौलत भारत मजबूत स्थिति विच। प्रधानमंत्री नरेंद्र मोदी ने अज गैर सियासी पिछोकड़ वाले परिवारां दे नौजवानां नूं राजनीति विच आउण दी अपील कीती ए। आकाशवाणी ते मन की बात प्रोग्राम दे अपने 116वें एपिसोड विच राष्ट्र नूं संबोधन करदिआं प्रधानमंत्री ने ऐलान कीता कि अगले कुछ महीनियां विच अजिहे 1,00,000 नौजवानां नूं राजनीति नाल जोड़न लई देश विच कई विशेष मुहिमां चलाईआं जाणगीआं। श्री मोदी ने ऐलान कीता कि अगले साल स्वामी विवेकानंद दी 162वीं जन्म वरेगंढ ते दिल्ली विच विकसित भारत यंग लीडर्स डायलॉग कराया जाएगा। देश हर साल 12 जनवरी नूं स्वामी विवेकानंद जन्म वरेगंढ नूं मनाउण लई युवा दिवस मनाउंदा है। प्रधानमंत्री ने कहा कि विकसित भारत यंग लीडर डायलॉग विच पूरे भारत दे करोड़ां नौजवान हिस्सा लैणगे।
राजनीति से जोड़ने के लिए देश में कई तरह के विशेष अभियान चलेंगे। विकसित भारत यंग लीडर्स डायलॉग भी ऐसा ही एक प्रयास है। इसमें देश और विदेश से एक्सपर्ट्स आएंगे, मैं भी इसमें ज्यादा से ज्यादा समय उपस्थित रहूंगा, तो आप भी तैयार हो जाइए। जो भारत के भविष्य का निर्माण करने वाले हैं, उनके लिए ये बहुत बड़ा मौका आ रहा है।
श्री मोदी ने तकनीकी ज्ञान रखने वाले नौजवानों नूं अग्गे आउण अते बुजुर्गां नूं डिजिटल गिरफ्तारी अते ऑनलाइन धोखाधड़ी दा शिकार होण तों रोकण च मदद करन दा सदा दित्ता।
हमें बार बार लोगों को समझाना होगा कि डिजिटल एरेस नाम का सरकार में कोई भी प्रावधान नहीं है। ये सरासर झूठ लोगों को फंसाने का एक षड्यंत्र है। मुझे खुशी है कि हमारे युवा साथी इस काम में पूरी संवेदनशीलता से हिस्सा ले रहे हैं और दूसरों को भी प्रेरित कर रहे हैं।
आज एनसीसी दिवस के मौके पर श्री मोदी ने तसल्ली प्रगटाई कि एनसीसी विच कुड़ियां दे कैडेटां विचों हिस्सेदारी 25% तो वध के लगभग 40% हो गई है। प्रधानमंत्री मोदी ने भी कहा कि एक पेड़ मां के नाम मुहिम ने सिर्फ 5 महीनों विच 100 करोड़ रुख लाउण का अहम मील पत्थर पार किया है। प्रधानमंत्री ने देख के खुशी हुई कि देश भर के लोगों ने इस मुहिम विच हिस्सा लिया।
इस अभियान ने 100 करोड़ पेड़ लगाने का अहम पड़ाव पार कर लिया है, वो भी सिर्फ 5 महीनों में। ये हमारे देशवासियों के अथक प्रयासों से ही संभव हुआ। एक पेड़ माँ के नाम अभियान अब दुनिया के दूसरे देशों में भी फैल रहा है।
स्वच्छता के विषय से गल करते हैं, श्री मोदी ने कहा कि विशेष स्वच्छता अभियान ने सरकारी विभागों में शानदार नतीजे लियांदे ने अते दफ्तरां विच बहुत सारी जगह खाली की थी। प्रधानमंत्री ने दस्या कि भारत विच कूड़े तो धन बनाने का संकल्प बहुत पुराना है।
आपने अक्सर बड़े बुजुर्गों को कहते सुना होगा कि जहाँ स्वच्छता होती है वहाँ लक्ष्मी जी का वास होता है। हमारे यहाँ कचरे से कंचन का विचार बहुत पुराना है। देश के कई हिस्सों में युवा बेकार समझे जाने वाली चीजों को लेकर कचरे से कंचन बना रहे हैं।
आपने संबोधन की समाप्ति करदिया प्रधानमंत्री ने कहा कि वह लोगों के प्रतिक्रम पत्रां अते सुझावां दी उड़ीक करते ने। उन्होंने कहा कि हर महीने यह संदेश उन्होंने होर वधिया करन लई प्रेरित करते ने। प्रधानमंत्री नरेंद्र मोदी ने कहा कि ओडिशा भारत के विकास विच एक अहम भूमिका निभाउंदा है अते अजिहे सभ्याचारक विरसे नाल निवाजिया गया जिसने देश अते दुनिया भर विच शलाघा हासिल कीती है। नवी दिल्ली विच ओडिशा पर्व 2024 समागम दौरान अपने संबोधन विच श्री मोदी ने कहा कि ओडिशा ने देश नूं मजबूत अगवाई प्रदान कीती है। उन्होंने कहा कि कबायली भाईचारे तों ओडिशा दी धी द्रौपदी मुर्मू भारत दे राष्ट्रपति वजों सेवा निभा रहे ने, जो साडे सारिआं लई माण वाली गल है। श्री मोदी ने भी कहा कि उन्होंने अगवाई तों प्रेरित हो के ओडिशा दे कबायली लोक ਲੋਕਾਂ ਦੀ ਭਲਾਈ ਲਈ ਹਜ਼ਾਰਾਂ ਕਰੋੜ ਰੁਪਏ ਦੇ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭਲਾਈ ਪ੍ਰੋਜੈਕਟ ਨਾ ਸਿਰਫ ਸੂਬੇ ਦੇ ਲੋਕਾਂ ਨੂੰ ਸਗੋਂ ਦੇਸ਼ ਭਰ ਦੀ ਸਮੁੱਚੀ ਕਬਾਇਲੀ ਆਬਾਦੀ ਨੂੰ ਵੀ ਲਾਭ ਪਹੁੰਚਾ ਰਹੇ ਨੇ। ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਤਿੰਨ ਦਿਨਾਂ ਓਡੀਸ਼ਾ ਪਰਬ 2024 ਅੱਜ ਸਮਾਪਤ ਹੋ ਗਿਆ। ਓਡੀਸ਼ਾ ਪਰਬ ਨਵੀਂ ਦਿੱਲੀ ਵਿਚ ਇਕ ਟਰੱਸਟ ਓਡੀਸ਼ਾ ਉੜੀਆ ਸਮਾਜ ਵੱਲੋਂ ਕਰਾਇਆ ਜਾਂਦਾ ਇਕ ਪ੍ਰਮੁੱਖ ਸਮਾਗਮ ਹੈ ਜੋ ਉੜੀਆ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਵਡਮੁੱਲੀ ਸਹਾਇਤਾ ਪ੍ਰਦਾਨ ਕਰਦਾ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਖੇ ICA ਆਲਮੀ ਸਹਿਕਾਰੀ ਕਾਨਫਰੰਸ ਦਾ ਉਦਘਾਟਨ ਕਰਨਗੇ। ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ਦੇ 130 ਸਾਲਾ ਲੰਮੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਵਿਚ ਆਲਮੀ ਸਹਿਕਾਰੀ ਕਾਨਫਰੰਸ ਅਤੇ ਮਹਾਸਭਾ ਕਰਾਈ ਜਾ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਭਲਕੇ ਸ਼ੁਰੂ ਹੋ ਰਹੇ ਸੰਸਦ ਦੇ ਸਰਦੀਆਂ ਦੀ ਰੁੱਤ ਦੇ ਇਜਲਾਸ ਦੌਰਾਨ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਤਿਆਰ ਏ। ਨਵੀਂ ਦਿੱਲੀ ਵਿਚ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਵਿਰੋਧੀ ਪਾਰਟੀਆਂ ਨੂੰ ਇਜਲਾਸ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿਚ ਸੁਚਾਰੂ ਢੰਗ ਨਾਲ ਕੰਮਕਾਜ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਹਮ ਚਾਹਤੇ ਹੈ ਕਿ ਵਿਸ਼ੇ ਅੱਛੀ ਤਰ੍ਹਾਂ ਸੇ ਲੋਕ ਸਭਾ ਰਾਜ ਸਭਾ ਮੇਂ ਚਰਚਾ ਹੋਣੀ ਚਾਹੀਏ। ਸਰਕਾਰ ਤਿਆਰ ਹੈ ਕਿਸੀ ਵੀ ਵਿਸ਼ੇ ਪਰ ਚਰਚਾ ਕਰਨੇ ਕੇ ਲਈ। ਹਮ ਸਿਰਫ ਅਨੁਰੋਧ ਯਹੀ ਕਰਤੇ ਹੈ ਕਿ ਸਦਨ ਅੱਛਾ ਸਾ ਚਲੇ, ਹੰਗਾਮਾ ਨਾ ਹੋ। ਕੋਈ ਵੀ ਵਿਸ਼ੇ ਪਾਰਲੀਮੈਂਟ ਮੇਂ ਰੱਖਤਾ ਹੈ ਤੋ ਸ਼ਾਂਤੀਪੂਰਵਕ ਉਸ ਵਿਸ਼ੇ ਕੋ ਚਰਚਾ ਹੋਗਾ ਤੋ ਬਹੁਤ ਲਾਭ ਮਿਲੇਗਾ।
ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਪਾਰਟੀ ਨੇ ਇਕ ਸਨਅਤਕਾਰ ਵੱਲੋਂ ਕਥਿਤ ਰਿਸ਼ਵਤ ਘੁਟਾਲੇ ਦੇ ਮਾਮਲੇ, ਮਣੀਪੁਰ ਵਿਚਲੀ ਸਥਿਤੀ, ਬੇਰੋਜ਼ਗਾਰੀ ਅਤੇ ਉੱਤਰੀ ਭਾਰਤ ਵਿਚ ਪ੍ਰਦੂਸ਼ਣ ਵਰਗੇ ਮੁੱਦਿਆਂ ਤੇ ਚਰਚਾ ਕਰਨ ਦੀ ਮੰਗ ਕੀਤੀ ਏ। ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਸਰਦੀਆਂ ਦੀ ਰੁੱਤ ਦਾ ਇਜਲਾਸ ਭਲਕੇ ਸ਼ੁਰੂ ਹੋਏਗਾ ਤੇ 20 ਦਸੰਬਰ ਤੱਕ ਚੱਲੇਗਾ। ਹਾਲਾਂਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ਤੇ ਸੰਸਦ ਦੀ ਕੋਈ ਬੈਠਕ ਨਹੀਂ ਹੋਏਗੀ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹੈ। ਸੰਨ 1675 ਵਿਚ ਗੁਰੂ ਤੇਗ ਬਹਾਦਰ ਜੀ ਨੇ ਧਰਮ, ਮਨੁੱਖੀ ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਹਰ ਸਾਲ ਸ਼ਹੀਦੀ ਦਿਹਾੜੇ ਵਜੋਂ ਯਾਦ ਕੀਤਾ ਜਾਂਦੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਨਮਨ ਕੀਤੈ। ਉਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਗੁਰੂ ਜੀ ਨੂੰ ਹੌਸਲੇ ਅਤੇ ਨਿਸਵਾਰਥ ਕੁਰਬਾਨੀ ਦਾ ਪ੍ਰਤੀਕ ਕਿਹੈ। ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ JMM ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਰਾਜ ਵਿਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਉਨ੍ਹਾਂ ਨੂੰ ਸੂਬੇ ਵਿਚ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਹੇਮੰਤ ਸੋਰੇਨ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਇਸ ਮਹੀਨੇ ਦੀ 28 ਤਰੀਕ ਨੂੰ ਹੋਏਗਾ। ਮਹਾਰਾਸ਼ਟਰ ਵਿਚ ਵੀ ਸਰਕਾਰ ਬਣਾਉਣ ਦੀਆਂ ਗਤੀਵਿਧੀਆਂ ਹੌਲੀ ਹੌਲੀ ਤੇਜ਼ ਹੋ ਰਹੀਆਂ ਨੇ। ਭਾਜਪਾ, ਸ਼ਿਵ ਸੈਨਾ ਅਤੇ NCP ਦੀ ਮਹਾਂਯੁਤੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪਾਰਟੀਆਂ ਅੰਦਰ ਜ਼ੋਰਦਾਰ ਗੱਲਬਾਤ ਜਾਰੀ ਏ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਨਵੀਂ ਦਿੱਲੀ ਵਿਚ ਫਿਲਮ 'ਦਾ ਸਾਬਰਮਤੀ ਰਿਪੋਰਟ ਦੇਖੀ। ਇਹ ਫਿਲਮ 2002 ਵਿਚ ਗੁਜਰਾਤ ਦੇ ਗੋਦਰਾ ਸਟੇਸ਼ਨ ਨੇੜੇ ਸਾਬਰਮਤੀ ਐਕਸਪ੍ਰੈਸ ਰੇਲ ਗੱਡੀ ਦੇ ਇਕ ਡੱਬੇ ਨੂੰ ਸਾੜਨ ਤੇ ਆਧਾਰਿਤ ਏ। ਸ਼ੁੱਕਰਵਾਰ ਨੂੰ ਫਿਲਮ ਦੀ ਟੀਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਸ੍ਰੀ ਸ਼ਾਹ ਨੇ ਉਨ੍ਹਾਂ ਨੂੰ ਸੱਚ ਬਿਆਨ ਕਰਨ ਦੀ ਹਿੰਮਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਫਿਲਮ ਝੂਠ ਅਤੇ ਗੁੰਮਰਾਹਕੁੰਨ ਤੱਥਾਂ ਦਾ ਪਰਦਾਫਾਸ਼ ਕਰਦੀ ਏ ਤਾਂ ਜੋ ਸੱਚਾਈ, ਜਿਸ ਨੂੰ ਸਿਆਸੀ ਹਿੱਤਾਂ ਲਈ ਲੰਮੇ ਸਮੇਂ ਤੋਂ ਦਬਾਇਆ ਗਿਆ ਸੀ, ਦਾ ਪਰਦਾਫਾਸ਼ ਕੀਤਾ ਜਾ ਸਕੇ। 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿਚ ਕ੍ਰੀਏਟਿਵ ਮਾਈਂਡਸ ਆਫ ਟੁਮਾਰੋ CMOT ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਗਿਆ। ਟੀਮ ਗ੍ਰੀਨ ਦੀ ਫਿਲਮ ਗੁੱਲੂ ਨੇ ਬਿਹਤਰੀਨ ਫਿਲਮ ਦਾ ਅਵਾਰਡ ਜਿੱਤਿਆ, ਜਿਸ ਨਾਲ ਟੀਮ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਇਸੇ ਫਿਲਮ ਦੇ ਪੁਸ਼ਪਿੰਦਰ ਕੁਮਾਰ ਨੇ ਬਿਹਤਰੀਨ ਅਦਾਕਾਰ ਦਾ ਅਵਾਰਡ ਜਿੱਤਿਆ। ਲਵ ਫਲਿਕਸ ਸਬਸਕ੍ਰਿਪਸ਼ਨ ਨਾਂ ਦੀ ਫਿਲਮ ਦੀ ਵਿਸ਼ਾਖਾ ਨਾਇਕ ਨੂੰ ਬਿਹਤਰੀਨ ਅਦਾਕਾਰਾ ਦਾ ਅਵਾਰਡ ਮਿਲਿਆ। ਮੁਕਾਬਲੇ ਵਿਚ ਹਿੱਸਾ ਲੈਣ ਲਈ ਚੁਣੇ ਗਏ 100 ਨੌਜਵਾਨਾਂ ਦੇ ਇਕ ਸਮੂਹ ਨੂੰ 20 ਮੈਂਬਰਾਂ ਦੀਆਂ 5 ਟੀਮਾਂ ਵਿਚ ਵੰਡਿਆ ਗਿਆ ਸੀ। ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਇਕ ਛੋਟੀ ਫਿਲਮ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਆਸਟ੍ਰੇਲੀਆ ਦੇ ਪਰਥ ਵਿਚ ਖੇਡੀ ਜਾ ਰਹੀ ਬਾਰਡਰ ਗਾਵਸਕਰ ਟੈਸਟ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੇ ਥੋੜੇ ਸਮੇਂ ਵਿਚ 3 ਵਿਕਟਾਂ ਲੈ ਕੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਤੇ ਮਜ਼ਬੂਤ ਲੀਡ ਲੈ ਲਈ ਏ। ਮੇਜ਼ਬਾਨ ਟੀਮ ਨੂੰ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ ਜਿੱਤਣ ਲਈ 534 ਦੌੜਾਂ ਦੀ ਲੋੜ ਏ। ਆਖਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੇ 116ਵੇਂ ਐਪੀਸੋਡ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਅਗਲੇ ਕੁਝ ਮਹੀਨਿਆਂ ਵਿਚ ਗੈਰ ਸਿਆਸੀ ਪਿਛੋਕੜ ਵਾਲੇ ਪਰਿਵਾਰਾਂ ਦੇ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨ ਲਈ ਕਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ। ਨਵੀਂ ਦਿੱਲੀ ਵਿਚ ਓਡੀਸ਼ਾ ਪਰਬ 2024 ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਓਡੀਸ਼ਾ ਨੇ ਦੇਸ਼ ਨੂੰ ਮਜ਼ਬੂਤ ਅਗਵਾਈ ਪ੍ਰਦਾਨ ਕੀਤੀ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਭਲਕੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦੀਆਂ ਦੀ ਰੁੱਤ ਦੇ ਇਜਲਾਸ ਦੌਰਾਨ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਤਿਆਰ ਏ। ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਖਤਮ ਹੋਈਆਂ। नमस्कार।